ਜਿਨ੍ਹਾਂ ਦੇ ਮੱਥੇ 'ਤੇ ਵਾਹਿਗੁਰੂ ਨੇ ਚੰਗਾ ਭਾਗ ਲਿਖਿਆ ਹੁੰਦਾ ਹੈ ਉਹੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ।
ਮਨ ਹਰ ਹਰ ਪ੍ਰੀਤ ਲਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਪ੍ਰੀਤੀ ਲਾ, ਕਿਉਂਕਿ ਸਾਡੇ ਮਨ ਦਾ ਸੁਭਾਵ ਹੈ ਇਹ ਵਾਹਿਗੁਰੂ ਨਾਲ ਉਸਦੇ ਨਾਮ ਦੇ ਨਾਲ ਪ੍ਰੀਤੀ ਨਹੀਂ ਕਰਦਾ, ਇਹ ਹੋਰ ਪਾਸੇ ਮੋਹ ਪਿਆਰ ਦੇ ਵਿੱਚ ਖਚਤ ਹੋਇਆ ਰਹਿੰਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਮਝਾਇਆ ਹੈ ਮਨ ਨੂੰ, ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹਿਲ। ਜਿਸ ਪਰਿਵਾਰ ਦੇ ਨਾਲ ਅਸੀਂ ਪ੍ਰੀਤ ਲਾਈ ਬੈਠੇ ਹਾਂ ਉਹਦੇ ਬਾਰੇ ਵੀ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ ਹੈ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਮਨ ਹਰ ਹਰ ਪ੍ਰੀਤ ਲਗਾਏ। ਹਜ਼ੂਰ ਕਹਿੰਦੇ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੱਚਾ ਮਿੱਤਰ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਤੂੰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ
ਲਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੱਡਿਆਂ ਭਾਗਾਂ ਵਾਲਿਆਂ ਨੇ ਹੀ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਹੈ, ਅਤੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪ੍ਰਾਪਤ ਕਰ ਲਿਆ ਗੁਰ ਸ਼ਬਦੀ ਪਾਰ ਲੰਘਾਏ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰ ਉਪਦੇਸ਼ ਦੇ ਕੇ ਗੁਰਦੀਖਿਆ ਮੰਤਰ ਦੇ ਕੇ ਗੁਰਮਤ ਨਾਮ ਦ੍ਰਿੜ ਕਰਵਾ ਕੇ ਪਾਰ ਲੰਘਾਏ, ਉਹਨਾਂ ਨੂੰ ਪਵਸਾਗਰ ਤੋਂ ਪਾਰ ਲੰਘਾ ਦਿੰਦੇ ਹਨ। ਇਹ ਤੀਸਰਾ ਰਹਾਉ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ।
ਆਪੇ ਆਪ ਪਾਇੰਦਾ ਹਰ ਆਪੇ ਦੇਵੈ ਲੇ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ, ਹਰ ਆਪੇ ਆਪ ਉਹ ਪਾਇੰਦਾ, ਉਹ ਵਾਹਿਗੁਰੂ ਆਪਣੇ ਆਪ ਹੀ ਜਾਂ ਆਪਣੇ ਆਪ ਤੋਂ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ, ਹਰ ਆਪੇ ਦੇਵੈ ਲੇ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਹੀ ਆਪ ਹੀ ਤਨ ਮਨ ਧਨ ਜਿੰਦ ਜਾਨ ਪ੍ਰਾਣ ਸਭ ਕੁਛ ਦਿੰਦਾ ਹੈ, ਅਤੇ ਲੇ ਅਤੇ ਫਿਰ ਆਪ ਹੀ ਸਾਰਿਆਂ ਪਾਸੋਂ ਲੈ ਲੈਂਦਾ ਹੈ।
ਹਰ ਆਪੇ ਭਰਮ ਭੁਲਾਏਂਦਾ ਹਰ ਆਪੇ ਹੀ ਮਤ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਮਨਮੁਖਾਂ ਨੂੰ ਭਰਮ ਦੇ ਵਿੱਚ ਭੁਲਾ ਦਿੰਦਾ ਹੈ, ਅਤੇ ਉਹ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਚੰਗੀ ਮਤ ਦੇ ਦਿੰਦਾ ਹੈ, ਚੰਗੀ ਬੁੱਧੀ ਦੇ ਦਿੰਦਾ ਹੈ। ਇਸ ਲਈ ਉਹ ਗੁਰਮੁਖ ਹਮੇਸ਼ਾ ਲਈ ਵਾਹਿਗੁਰੂ ਦੀ ਭਗਤੀ ਕਰਦੇ ਹਨ, ਨਾਮ ਜਪਦੇ ਹਨ।
ਗੁਰਮੁਖਾਂ ਮਨ ਪਰਗਾਸ ਹੈ ਸੇ ਬਿਰਲੇ ਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਚੰਗੀ ਮਤ ਵਾਹਿਗੁਰੂ ਦੇ ਦਿੰਦਾ ਹੈ, ਫਿਰ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਦੇਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ। ਸੇ ਵਿਰਲੇ ਕਈ ਕੇ, ਇਹੋ ਜਿਹੇ ਮਹਾਂਪੁਰਖ ਜਿਨ੍ਹਾਂ ਦੇ ਮਨ ਦੇ ਵਿੱਚ ਦੇਵੀ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਉਹ ਭਾਈ ਕੋਈ ਕੋਈ ਵਿਰਲੇ ਹੀ ਮਹਾਂਪੁਰਖ ਹੁੰਦੇ ਨੇ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੇ ਪਾਸੋਂ ਪੁੱਛਦੇ ਹਾਂ ਬਈ ਪੂਰਨ ਮਹਾਂਪੁਰਖ ਕਿਤਨੇ ਕੁ ਨੇ ਸੰਸਾਰ ਦੇ ਵਿੱਚ, ਤਾਂ ਸਤਿਗੁਰੂ ਦਾ ਇਹ ਬਚਨ ਹੈ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਵੀ ਉਹ ਤਾਂ ਕਰੋੜਾਂ ਵਿੱਚੋਂ ਇੱਕ ਅੱਧਾ ਹੋਣਾ, ਇੱਕ ਅੱਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ, ਇੱਕ ਅੱਧਾ ਨਾਮ ਦਾ ਰਸੀਆ ਹੁੰਦਾ ਕਰੋੜਾਂ ਦੇ ਵਿੱਚੋਂ। ਜਗ ਮੈਂ ਉੱਤਮ ਕਾਢੀਏ ਵਿਰਲੇ ਕਹੀ ਕੇ, ਜਿਹੜੇ ਉੱਤਮ ਅਵਸਥਾ ਦੇ ਮਾਲਕ ਨੇ ਹਜ਼ੂਰ ਕਹਿੰਦੇ ਉਹ ਵਿਰਲੇ ਵਿਰਲੇ ਕੋਈ ਕੋਈ ਮਹਾਂਪੁਰਖ ਹੁੰਦੇ ਹਨ।
ਬਲਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਭਾਈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਕਈ ਆਪਣੀ ਮਤ ਨਾਲ ਵੀ ਵਾਹਿਗੁਰੂ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨਹੀਂ, ਜਿਨ ਹਰ ਪਾਇਆ ਗੁਰਮਤੇ, ਜਿਨ੍ਹਾਂ ਨੇ ਗੁਰਮਤ ਦੁਆਰਾ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਹੁਣ ਦਾਸਾਂ ਦਾ ਹਿਰਦਾ ਰੂਪੀ ਕਮਲ ਵੀ ਖਿੜ ਪਿਆ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਐਸੀ ਅਵਸਥਾ ਵਿੱਚ ਟਹਿਕ ਉੱਠਿਆ ਹੈ, ਕਿਉਂ ਮਨ ਹਰ ਹਰ ਉਠੜਾ ਹੈ। ਸਾਡੇ ਮਨ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ। ਅਤੇ ਯਾਦ ਰੱਖੋ, ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ, ਤਾਂ ਸਾਡਾ ਹਿਰਦਾ ਰੂਪੀ ਕੌਲ ਐਨ ਖੁਸ਼ੀਆਂ ਅਤੇ ਖੇੜਿਆਂ ਵਿੱਚ ਟਹਿਕ ਉੱਠਦਾ ਹੈ।
ਮਨ ਹਰ ਹਰ ਜਪਨ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਅਸੀਂ ਆਪਣੇ ਮਨ ਦੇ ਅੰਦਰ ਹਰ ਵੇਲੇ ਵਾਹਿਗੁਰੂ 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 ਇਹ ਅਸੀਂ ਜਾਪ ਕਰਦੇ ਹਾਂ।
ਹਰ ਗੁਰ ਸ਼ਰਣਾਈ ਭਜ ਪਾਉ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਜਿੰਦ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਹਰ ਗੁਰ ਸ਼ਰਣਾਈ ਭਜ ਪਾਉ ਜਿੰਦੂ, ਇਹ ਜਿੰਦੂ ਤੇ ਵਿਸਰਾਮ ਲਾਉਣਾ ਹੈ ਕਿ ਇਹ ਜਿੰਦ ਤੂੰ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਪੈ। ਕਿਉਂ? ਸਭ ਕਿਲਵਿਖ ਦੁੱਖ ਪਰ ਹਰੇ, ਅਤੇ ਪੂਰਾ ਸਤਿਗੁਰੂ ਤੇਰੇ ਸਾਰੇ ਹੀ ਕਿਲਵਿਖ ਦਾ ਅਰਥ ਹੈ, ਜਿਹੜੇ ਬੱਜਰ ਪਾਪ ਨੇ, ਵੱਡੇ ਵੱਡੇ ਪਾਪ ਨੇ ਅਤੇ ਦੁੱਖ ਨੇ ਸਾਰੇ, ਉਹਨਾਂ ਨੂੰ ਨਾਸ ਕਰ ਦੇਵੇਗਾ। ਕਿਉਂਕਿ ਗੁਰੂ ਦੀ ਸ਼ਰਨ ਵਿੱਚ ਜਾਣ ਦੇ ਨਾਲ ਸਾਰੇ ਪਾਪ ਅਤੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਆਖੇ ਨੇ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ, ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਜਦੋਂ ਆਪਾਂ ਸਤਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਤੇ ਫਿਰ ਉਹ ਸਾਰੇ ਪਾਪ ਤੇ ਦੁੱਖ ਸਤਿਗੁਰੂ ਨਾਸ ਕਰ ਦਿੰਦੇ ਹਨ।
ਘਟ ਘਟ ਰਮਈਆ ਮਨ ਵਸੈ, ਕਿਉਂ ਪਾਈਐ ਕਿਤ ਭਤ।
ਚੌਥਾ ਰਹਾਉ ਗੁਰੂ ਮਹਾਰਾਜ ਨੇ ਇੱਥੇ ਲਿਖਿਆ ਹੈ। ਹੁਣ ਅੱਗੇ ਫਿਰ ਪੰਜਵਾਂ ਅੰਕ ਉਚਾਰਨ ਕਰਦੇ ਹਨ। ਘਟ ਘਟ ਰਮਈਆ ਮਨ ਵਸੈ, ਜਿਗਿਆਸੂ ਵੱਲੋਂ ਹੁਣ ਇਹ ਪ੍ਰਸ਼ਨ ਹੈ। ਮਹਾਰਾਜ, ਉਹ ਰਮਈਆ ਦਾ ਅਰਥ ਹੈ ਅਕਾਲ ਪੁਰਖ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਘਟਾਂ ਘਟਾਂ ਵਿੱਚ ਵਸ ਰਿਹਾ ਹੈ ਅਤੇ ਸਾਰਿਆਂ ਦੇ ਮਨਾਂ ਵਿੱਚ ਵਸ ਰਿਹਾ ਹੈ। ਘਟ ਕਹਿੰਦੇ ਨੇ ਸਰੀਰ ਨੂੰ ਅਤੇ ਘਟ ਕਹਿੰਦੇ ਨੇ ਸਾਡੇ ਹਿਰਦੇ ਨੂੰ। ਉਹ ਵਾਹਿਗੁਰੂ ਸਭ ਦੇ ਦਿਲਾਂ ਵਿੱਚ ਅਤੇ ਸਾਰਿਆਂ ਦੇ ਸਰੀਰਾਂ ਵਿੱਚ ਵਸ ਰਿਹਾ ਹੈ ਅਤੇ ਸਾਰਿਆਂ ਦੇ ਮਨਾਂ ਦੇ ਵਿੱਚ ਵੀ ਉਹੀ ਵਸ ਰਿਹਾ ਹੈ। ਕਿਉਂਕਿ ਜਿਹੜਾ ਸਰੀਰ ਹੈ ਅਤੇ ਸਾਡਾ ਹਿਰਦਾ ਹੈ, ਇਹਦਾ ਸੰਬੰਧ ਇਸ ਭੌਤਿਕ ਸਰੀਰ ਦੇ ਨਾਲ ਹੀ ਹੈ ਅਤੇ ਜਿਹੜਾ ਮਨ ਹੈ ਸੂਕਸ਼ਮ ਸਰੀਰ ਦਾ ਅੰਗ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸੂਲ ਸਰੀਰ ਦੇ ਅੰਦਰ ਵੀ ਅਤੇ ਸਾਡੇ ਮਨ ਦੇ ਵਿੱਚ ਵੀ ਵਸ ਰਿਹਾ ਹੈ। ਕਿਉਂ ਪਾਈਆ ਕਿਤ ਭਤ? ਅਤੇ ਮਹਾਰਾਜ ਸਾਨੂੰ ਇਹ ਦੱਸੋ ਵੀ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਤ ਭਤ? ਭਤ ਦਾ ਅਰਥ ਹੈ ਤਰੀਕਾ। ਉਹ ਕਿਹੜਾ ਤਰੀਕਾ ਹੈ, ਕਿਹੜੀ ਯੁਕਤੀ ਹੈ, ਕਿਹੜੀ ਤਰਕੀਬ ਹੈ, ਕਿਹੜੀ ਤਤਬੀਰ ਹੈ ਜਿਹਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਸਕਦਾ ਹੈ?
ਪੂਰਾ ਸਤਿਗੁਰ ਭੇਟੀ ਹੈ ਹਰ ਆਏ ਵਸੈ ਮਨ ਚਿਤ।
ਲੋਹਣ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸਦਾ ਜਵਾਬ ਦਿੰਦੇ ਨੇ। ਕਿੰਨਾ ਸੋਹਣਾ ਢੁਕਵਾਂ ਜਵਾਬ ਹੈ। ਹਜ਼ੂਰ ਕਹਿੰਦੇ ਨੇ ਗੁਰ ਪੂਰਾ ਸਤਿਗੁਰ ਭੇਟੀ ਹੈ, ਜਿਸ ਨੂੰ ਪੂਰਾ ਅਤੇ ਸੱਚਾ ਸਤਿਗੁਰੂ ਮਿਲ ਜਾਂਦਾ ਹੈ, ਹਰ ਆਏ ਵਸੈ ਮਨ ਚਿਤ, ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਉਹਦੇ ਮਨ ਵਿੱਚ ਵੀ ਅਤੇ ਉਹਦੇ ਚਿੱਤ ਵਿੱਚ ਵੀ ਵਸ ਜਾਂਦਾ। ਜਦੋਂ ਪੂਰਾ ਸਤਿਗੁਰੂ ਮਿਲ ਜਾਵੇ, ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ।
ਮੈਂ ਤਰ ਨਾਮ ਆਧਾਰ ਹੈ ਹਰ ਨਾਮ ਤੇ ਗਤ ਮਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤੇ ਵਾਹਿਗੁਰੂ ਦੇ ਨਾਮ ਦੀ ਹੀ ਤਰ ਟੇਕ ਹੈ ਤੇ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਮਨ ਵਿੱਚ ਵੀ ਉਹਦੀ ਟੇਕ ਹੈ ਤੇ ਸਰੀਰ ਵਿੱਚ ਵੀ ਉਹਦਾ ਹੀ ਆਸਰਾ ਹੈ। ਹਰ ਨਾਮੈ ਤੇ ਗਤ ਮਤ, ਤੇ ਵਾਹਿਗੁਰੂ ਦੇ ਨਾਮ ਦੁਆਰਾ ਹੀ ਸਾਨੂੰ ਗਤ ਮੁਕਤੀ ਪ੍ਰਾਪਤ ਹੋਈ ਹੈ ਤੇ ਨਾਮ ਦੁਆਰਾ ਹੀ ਮਤ, ਜਿਹੜੀ ਸ੍ਰੇਸ਼ਟ ਮਤ ਹੈ, ਉਹ ਤੋਂ ਮਤ ਮੇਰੇ ਹਿਰਦੈ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਇ ਲਾਗੈ ਨਾਓ, ਸਾਨੂੰ ਉਹ ਵੀ ਪ੍ਰਾਪਤ ਹੋਈ ਹੈ। ਭਾਵ ਨਾਮ ਦੁਆਰਾ ਹੀ ਸਾਨੂੰ ਗਾਤ ਆਤਮਕ ਅਵਸਥਾ ਅਤੇ ਮਤ ਦਾ ਅਰਥ ਹੈ ਜਿਹੜੀ ਆਤਮ ਵਿਛੈਣੀ ਬੁੱਧੀ, ਇਹ ਸਾਨੂੰ ਪ੍ਰਾਪਤ ਹੋ ਗਈ ਹੈ।
ਮੈਂ ਹਰ ਹਰ ਨਾਮ ਵਿਸਾਹੋ ਹੈ, ਹਰ ਨਾਮੇ ਹੀ ਜਤ ਪਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਨੂੰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਹੀ ਵਿਸਾਹੋ ਦਾ ਅਰਥ ਭਰੋਸਾ ਹੈ। ਇੱਥੇ ਵਿਸਾਹੋ ਦਾ ਅਰਥ ਵਿਸਾਹ ਭਰੋਸੇ ਦਾ ਵਾਚਕ ਹੈ, ਕਈ ਥਾਵੇਂ ਵਿਸਾਹੋ ਦਾ ਅਰਥ ਖਰੀਦਣ ਦਾ ਵੀ ਆਉਂਦਾ, ਪਰ ਇੱਥੇ ਭਰੋਸੇ ਦਾ ਵਾਚਕ ਹੈ ਕਿਉਂਕਿ ਜਥਾ ਪ੍ਰਕਰਨ ਤਥਾ ਅਰਥ, ਇੱਕ ਇੱਕ ਸ਼ਬਦ ਦੇ ਕਈ ਕੀ ਅਰਥ ਹੁੰਦੇ ਨੇ, ਪਰ ਪ੍ਰਕਰਨ ਦੇ ਅਨੁਸਾਰ ਉਹਦਾ ਅਰਥ ਲਾਇਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਹਰ ਹਰ ਨਾਮ ਵਿਸਾਹੋ ਹੈ, ਵੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਹੀ ਭਰੋਸਾ ਹੈ। ਹਰ ਨਾਮੇ ਹੀ ਜਤ ਪਤ, ਉਸ ਵਾਹਿਗੁਰੂ ਦੇ ਨਾਮ ਦੁਆਰਾ ਹੀ ਸਾਨੂੰ ਉੱਤਮ ਜਾਤ ਅਤੇ ਉੱਤਮ ਪਤ ਸ਼੍ਰੇਣੀ ਪ੍ਰਾਪਤ ਹੋਈ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਪਿੱਛੇ ਆਖਿਆ ਸੀ ਨਾ, ਪਿਤਾ ਜਾਤ ਤਾਂ ਹੋਈ ਹੈ ਗੁਰਤੁੱਠਾ ਕਰੇ ਪਸਾਓ। ਅਸਲੀ ਜਿਹੜੀ ਭਗਤਾਂ ਦੀ ਜਾਤ ਹੈ ਉਹ ਵਾਹਿਗੁਰੂ ਦੀ ਜਾਤ ਹੁੰਦੀ ਹੈ, ਇਹ ਉੱਤਮ ਜਾਤ ਹੈ, ਕਿਉਂਕਿ ਭਗਤ ਵਾਹਿਗੁਰੂ ਦੇ ਪੁੱਤਰ ਹੁੰਦੇ ਨੇ। ਅਤੇ ਜਿਹੜੀ ਪਤ ਸ਼੍ਰੇਣੀ ਕੀ ਉੱਤਮ ਹੈ, ਵੀ ਉਹਨਾਂ ਭਗਤਾਂ ਦੀ ਹੀ ਜਿਹੜੀ ਸ਼੍ਰੇਣੀ ਹੈ ਉਹ ਸਭ ਤੋਂ ਉੱਤਮ ਹੈ, ਭਗਤਾਂ ਦੀ ਜਾਤ ਵੀ, ਕਿਉਂਕਿ ਭਗਤ ਅਚਤ ਗੋਤਰੀ ਹੁੰਦੇ ਨੇ, ਰੱਬ ਦੀ ਜਾਤ ਦੇ ਹੁੰਦੇ ਨੇ, ਇਸ ਲਈ ਉਹਨਾਂ ਦੀ ਜਾਤ ਅਤੇ ਪਤ ਵੀ ਵਾਹਿਗੁਰੂ ਦੇ ਨਾਮ ਦੁਆਰਾ ਉੱਤਮ ਹੁੰਦੀ ਹੈ।
ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਦਾਸਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਰੰਗ ਰਤੜਾ ਹਰ ਰੰਗ ਰਤ, ਹੁਣ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਹਰ ਵੇਲੇ ਵਾਹਿਗੁਰੂ ਦੇ ਪ੍ਰੇਮ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਹਰ ਧਿਆਵੋ ਹਰ ਪ੍ਰਭ ਸਤ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਰ ਵੇਲੇ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਓ ਜੋ ਹਮੇਸ਼ਾ ਹੀ ਸਤ ਦਾ ਅਰਥ ਹੈ ਨਾਸ਼ ਤੋਂ ਰਹਿਤ ਹੈ, ਜਿਸ ਦੇ ਬਾਰੇ ਹਜ਼ੂਰ ਨੇ ਪਿੱਛੇ ਮੂਲ ਮੰਤਰ ਦੇ ਵਿੱਚ ਲਿਖਿਆ ਸੀ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਹਰ ਧਿਆਵੋ ਹਰ ਪ੍ਰਭ ਸਤ। ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਦੇ ਨਾਮ ਦੁਆਰਾ ਤੁਸੀਂ ਉਸ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਧਿਆਓ।
ਗੁਰ ਵਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੇ ਬਚਨਾਂ ਦੁਆਰਾ ਹੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਹ। ਆ ਬਾਣੀ ਸਤਿਗੁਰੂ ਦੇ ਬਚਨ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਦਰ ਮੁਕਤ ਜਨਾਵੈ ਗੁ। ਅਸੀਂ ਗੁਰੂ ਦੇ ਬਚਨਾਂ ਦੁਆਰਾ ਗੁਰ ਸ਼ਬਦਾਂ ਦੀ ਖੋਜ ਪੜਤਾਲ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ, ਅਤੇ ਨਾਲ ਇਸ ਗੱਲ ਦਾ ਵੀ ਸਾਨੂੰ ਪਤਾ ਲੱਗਿਆ ਸਭ ਹਰ ਪ੍ਰਭ ਤੇ ਉਤਪਤ, ਵੀ ਇਹ ਸਾਰਾ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਪੈਦਾ ਹੋਇਆ ਹੈ। ਇਹ ਜਿਤਨਾ ਵੀ ਸੰਸਾਰ ਹੈ, ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰੀਆਓ, ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਾਣ ਤ੍ਰੈਣ ਤ੍ਰੇ ਪਵਨ ਬਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੈ ਤੇ ਸਭ ਹੋਆ। ਇੱਕ ਵਾਹਿਗੁਰੂ ਦੇ ਬਚਨ ਤੋਂ, ਇੱਕ ਬੋਲ ਤੋਂ ਹੀ ਇਹ ਸਾਰਾ ਸੰਸਾਰ ਪੈਦਾ ਹੋਇਆ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਇਹ ਸਾਰਾ ਸੰਸਾਰ ਵੀ ਉਸ ਵਾਹਿਗੁਰੂ ਤੋਂ ਹੀ ਪੈਦਾ ਹੋਇਆ ਹੈ।
ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ।
ਇਹ ਹੁਣ ਪੰਜਵਾਂ ਰਹਾਉ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ। ਇਹ ਜਿਹੜੇ 6 ਰਹਾਉ ਗੁਰੂ ਮਹਾਰਾਜ ਨੇ ਸ਼ਬਦ ਵਿੱਚ ਲਿਖੇ ਨੇ, ਇਹਦਾ ਮਤਲਬ ਇਹ ਹੈ ਵੀ ਇਸ ਸ਼ੰਤ ਦੀ ਇੱਕ ਇੱਕ ਪੌੜੀ ਨੂੰ ਰਾਗੀ ਸਿੰਘ ਇੱਕ ਰਹਾਉ ਦੀ ਪੰਕਤੀ ਨੂੰ ਟੇਕ ਰੱਖ ਕੇ ਗਾ ਸਕਦੇ ਨੇ। ਇਹਦਾ ਮਤਲਬ ਇਹ ਹੈ ਵੀ ਇਸ ਸ਼ਬਦ ਦੀਆਂ 4 ਅਸਥਾਈ ਦੀਆਂ 6 ਅਸਥਾਈ ਦੀਆਂ ਪੰਕਤੀਆਂ ਗੁਰੂ ਮਹਾਰਾਜ ਨੇ ਲਿਖੀਆਂ ਨੇ, ਜਿਨ੍ਹਾਂ ਦੇ ਵਿੱਚ ਕੇਂਦਰੀ ਸਿਧਾਂਤ ਹਰ ਇੱਕ ਪੌੜੀ ਦਾ ਵੱਖੋ ਵੱਖਰਾ ਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ। ਹੁਣ ਅੱਗੇ ਛੇਵੀਂ ਪੌੜੀ ਵਿੱਚ ਹਜ਼ੂਰ ਫਰਮਾਉਂਦੇ ਨੇ ਜਿਨ ਕੋ ਪੂਰਵ ਲਿਖਿਆ ਸੀ ਆਏ ਮਿਲੇ ਗੁਰ ਪਾਸ, ਵੀ ਜਿਨ੍ਹਾਂ ਦੇ ਮੱਥੇ 'ਤੇ ਉਸ ਵਾਹਿਗੁਰੂ ਪਰਮੇਸ਼ੁਰ ਨੇ ਪਹਿਲਾਂ ਹੀ ਚੰਗਾ ਲੇਖ ਲਿਖਿਆ ਹੋਇਆ ਸੀ ਸੇ ਆਏ ਮਿਲੇ ਗੁਰ ਪਾਸ, ਉਹ ਗੁਰਮੁਖ ਪਿਆਰੇ ਭਾਈ ਗੁਰੂ ਦੇ ਪਾਸ ਆ ਕੇ ਗੁਰੂ ਨੂੰ ਮਿਲੇ ਹਨ।
ਸੇਵਕ ਪਾਏ ਵਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਜੀਵਰੂ ਵਣਜਾਰਿਆ ਮਿੱਤਰਾ, ਵੀ ਜਿਹੜੇ ਵੀ ਗੁਰਸਿੱਖ ਮਾਈ ਭਾਈ ਸੇਵਕ ਭਾਵ ਦੇ ਨਾਲ ਦਸਾਂ ਭਾਵ ਨੂੰ ਧਾਰਨ ਕਰਕੇ ਸਤਿਗੁਰੂ ਨੂੰ ਆ ਕੇ ਮਿਲੇ ਤੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ, ਖੁਸ਼ੀਆਂ ਪ੍ਰਾਪਤ ਕੀਤੀਆਂ, ਗੁਰ ਹਰ ਹਰ ਨਾਮ ਪ੍ਰਗਾਸ, ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਕਰ ਦਿੱਤਾ।
ਧਨ ਵਣਜ ਵਾਪਾਰੀਆ ਜਿਨ ਵਖਰ ਲਦਿਆੜਾ ਹਰ ਰਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧਨ ਹੈ ਇਹ ਜਿਹੜਾ ਨਾਮ ਦਾ ਵਣਜ ਹੈ, ਤੇ ਜਿਹੜੇ ਇਸ ਵਣਜ ਨੂੰ ਕਰਨ ਵਾਲੇ ਵਪਾਰੀ ਨੇ ਉਹ ਵੀ ਧੰਨਤਾ ਯੋਗ ਨੇ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਹਜ਼ੂਰ ਕਹਿੰਦੇ ਨੇ ਜਿਹੜੇ ਨਾਮ ਦਾ ਵਣਜ ਕਰਨ ਵਾਲੇ ਵਪਾਰੀ ਵੀ ਧਨ ਹਨ ਤੇ ਉਹਨਾਂ ਦਾ ਵਣਜ ਵੀ ਧਨ ਹੈ। ਜਿਨ ਵਖਰ ਲੱਦੇੜਾ ਹਰ ਰਾਸ, ਵੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਨੂੰ ਪ੍ਰਾਪਤ ਕਰਕੇ ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਹੀ ਵਖਰ ਦਾ ਅਰਥ ਹੈ ਲਾਭਦਾਇਕ ਸੌਦਾ ਲੱਦਿਆ ਹੈ, ਐਸੇ ਵਪਾਰੀ ਧੰਨਤਾ ਯੋਗ ਹਨ।
ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੇ ਮੁਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉੱਜਲ ਹੋਏ ਨੇ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੇ ਆਏ ਮਿਲੇ ਹਰ ਪਾਸ। ਹਜ਼ੂਰ ਕਹਿੰਦੇ ਉਹ ਬਈ ਆ ਕੇ ਵਾਹਿਗੁਰੂ ਪਰਮੇਸ਼ਰ ਦੇ ਪਾਸ ਪਾਵੋ ਦੇ ਨਾਲ ਮਿਲ ਗਏ।
ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣ ਤਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੇ ਹੀ ਪੂਰਾ ਗੁਰੂ ਪ੍ਰਾਪਤ ਕੀਤਾ ਹੈ ਜਿਨ੍ਹਾਂ ਆਪ ਤੁਠਾ ਗੁਣ ਤਾਸ, ਜਿਨ੍ਹਾਂ ਤੇ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਆਪ ਪ੍ਰਸੰਨ ਹੋਇਆ, ਬਈ ਉਹਨਾਂ ਨੇ ਹੀ ਪੂਰਾ ਗੁਰੂ ਪ੍ਰਾਪਤ ਕੀਤਾ ਹੈ। ਇਹਦਾ ਮਤਲਬ ਇਹ ਹੈ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਪੂਰੇ ਗੁਰੂ ਮਿਲਦੇ ਹਨ, ਤੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਵੇ ਤੇ ਫਿਰ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਤੇ ਜਿਹੜੇ ਨਾਮ ਦਾ ਸੌਦਾ ਖਰੀਦ ਕੇ ਜਿਨ ਵਖਰ ਲੱਦਿਆੜਾ ਹਰਾ ਰਾਸ ਵਾਹਿਗੁਰੂ ਦੇ ਦਰ ਤੇ ਜਾਂਦੇ ਨੇ ਤੇ ਫਿਰ ਉਹਨਾਂ ਦਾ ਅੱਗੇ ਜਾ ਕੇ ਵੀ ਸਤਿਕਾਰ ਹੁੰਦਾ, ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਦੇ ਪਾਸ ਜਾ ਕੇ ਉਹ ਮਿਲ ਜਾਂਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਛੇਵੇਂ ਰਹਾਉ ਦੇ ਵਿੱਚ ਫਰਮਾਉਂਦੇ ਹਨ ਵੀ ਜਿਹੜਾ ਨਾਮ ਤੁਹਾਨੂੰ ਗੁਰੂ ਵੱਲੋਂ ਪ੍ਰਾਪਤ ਹੋਇਆ ਹੈ ਨਾ, ਹਜ਼ੂਰ ਕਹਿੰਦੇ ਨੇ ਉਹਨੂੰ ਸਵਾਸ ਗ੍ਰਾਸ 'ਤੇ ਆਓ। ਕਈ ਪੁੱਛਦੇ ਨੇ ਦੱਸੋ ਜੀ ਵੀ ਕਿਵੇਂ ਨਾਮ ਜਪੀਏ, ਹਜ਼ੂਰ ਕਹਿੰਦੇ ਸਵਾਸ ਗ੍ਰਾਸ ਜਪੋ। ਇਹ ਸਤਿਗੁਰੂ ਮਹਾਰਾਜ ਨੇ ਇੱਥੇ ਸਪਸ਼ਟ ਲਿਖਿਆ ਹੈ, ਪਹਿਲਾਂ ਰਸਨਾ ਤੋਂ ਜਪੋ ਅਤੇ ਫਿਰ ਭਾਈ ਸਵਾਸ ਗ੍ਰਾਸ ਵਾਹਿਗੁਰੂ ਨੂੰ ਚੇਤੇ ਕਰੋ। ਜੋ ਸਾਸ ਗ੍ਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸਾਸ ਜਦੋਂ ਬਾਹਰ ਨੂੰ ਆਉਂਦਾ ਹੈ ਅਤੇ ਗ੍ਰਾਸ ਜਦੋਂ ਅੰਦਰ ਨੂੰ ਜਾਂਦਾ, ਉਸ ਵੇਲੇ ਵਾਹਿਗੁਰੂ 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 ਇਸ ਤਰ੍ਹਾਂ ਜਪੋ। ਜਦੋਂ ਅੰਦਰ ਨੂੰ ਜਾਂਦਾ ਉਸ ਵੇਲੇ ਵਾਹੇ ਜਪ ਲਓ, ਜਦੋਂ ਬਾਹਰ ਨੂੰ ਜਾਂਦਾ ਗੁਰੂ ਜਪ ਲਓ, ਅਤੇ ਜਾਂ ਜਿਵੇਂ ਵੀ ਜਪਿਆ ਜਾਂਦਾ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਧਿਆਓ।
ਮਨ ਪ੍ਰੀਤ ਲਗੀ ਤਿੰਨਾ ਗੁਰਮੁਖਾ, ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮਨ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ, ਵੀ ਉਹਨਾਂ ਗੁਰਮੁਖਾਂ ਦੇ ਮਨ ਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਲੱਗ ਗਈ ਹੈ। ਹਰ ਨਾਮ ਜਿਨ੍ਹਾਂ ਰਹਿ ਰਾਸ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਰਹਿ ਰਾਸ ਆਪਣੇ ਜੀਵਨ ਦੀ ਰੌਰੀਤ ਹੀ ਬਣਾ ਲਈ, ਭਾਵ ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦਾ ਨਾਮ ਹੀ ਜਪਦੇ ਰਹਿੰਦੇ ਨੇ, ਜਿਨ੍ਹਾਂ ਨੇ ਜੀਵਨ ਦੀ ਮਰਿਆਦਾ ਹੀ ਨਾਮ ਜਪਣ ਦੀ ਬਣਾ ਲਈ ਹੈ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਹੀ ਗੁਰਸਿੱਖ ਦੀ ਨਿਤ ਕਰਨੀ ਦਾ ਬੜੇ ਸ਼ਾਨਦਾਰ ਢੰਗ ਦੇ ਨਾਲ ਵਿਸ਼ਲੇਸ਼ਣ ਕੀਤਾ ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹਦੀ ਰਹਿਣੀ ਬਹਿਣੀ ਰਹੁ ਰੀਤ ਕਿਹੋ ਜਿਹੀ ਹੋਣੀ ਚਾਹੀਦੀ। ਹਰ ਨਾਮ ਜਿੰਨਾ ਰਹਿ ਰਾਸ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ ਨੂੰ ਬਖਸ਼ਿਸ਼ ਕੀਤਾ, ਇਸ ਲਈ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗੁਰਮੁਖੋ ਤੁਸੀਂ ਇਸ਼ਨਾਨ ਕਰੇ, ਪਹਿਲਾਂ ਬਾਹਰ ਇਸ਼ਨਾਨ ਕਰੋ ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੋ, ਡਬਲ ਇਸ਼ਨਾਨ ਗੁਰਸਿੱਖ ਨੇ ਕਰਨਾ ਹੈ ਅਤੇ ਜਾਂ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ। ਹਜ਼ੂਰ ਕਹਿੰਦੇ ਨੇ ਪਹਿਲਾਂ ਪਾਣੀ ਨਾਲ ਇਸ਼ਨਾਨ ਕਰੋ ਫਿਰ ਅੰਮ੍ਰਿਤ ਦਾ ਸਰੋਵਰ ਹੈ ਸਤਿਗੁਰੂ ਦੀ ਬਾਣੀ ਵਿੱਚ, ਬਾਣੀ ਅੰਮ੍ਰਿਤਸਰ ਹੈ, ਫਿਰ ਬਾਣੀ ਦੇ ਨਿਤਨੇਮ ਦੇ ਵਿੱਚ ਜੁੜ ਜਾਓ, ਇਹ ਅੰਮ੍ਰਿਤ ਦਾ ਇਸ਼ਨਾਨ ਹੈ। ਅਥਵਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ, ਵੀ ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਹੈ ਇਹ ਵੀ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਸਭ ਤੋਂ ਵੱਡਾ ਤੀਰਥ ਤਾਂ ਵਾਹਿਗੁਰੂ ਦਾ ਨਾਮ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਅੱਗੇ ਹਜ਼ੂਰ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲਹਿ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਅੰਮ੍ਰਿਤ ਵੇਲੇ ਸਿਮਰਨ ਕਰੇ ਅਤੇ ਫਿਰ ਦਿਨ ਚੜ੍ਹੇ ਗੁਰਬਾਣੀ ਦਾ ਜਾਪ ਅਤੇ ਗੁਰਬਾਣੀ ਦਾ ਨਿਤਨੇਮ ਕਰਨਾ ਸ਼ੁਰੂ ਕਰ ਦੇਵੇ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਜਿਹੜੀ ਗੁਰਸਿੱਖੀ ਦੀ ਰਉ ਰੀਤ ਹੈ ਉਹਦੇ ਬਾਰੇ ਸਮਝਾਉਣ ਦਾ ਯਤਨ ਕੀਤਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਵੀ ਕਦੋਂ ਨਾਮ ਜਪੀਏ? ਸਤਿਗੁਰੂ ਕਹਿੰਦੇ ਨੇ ਬਹਿੰਦਿਆਂ ਉੱਠਦਿਆਂ, ਬਹਿਣ ਵੇਲੇ ਵੀ, ਉੱਠਣ ਵੇਲੇ ਵੀ, ਹਰ ਵੇਲੇ। ਇਹ ਨਹੀਂ ਹੈ ਕਿ ਕਹਿੰਦੇ ਬੈਠਿਆਂ ਤੇ ਗੋਡੇ ਦੁਖਣ ਲੱਗ ਜਾਂਦੇ ਨੇ, ਕਈ ਕਹਿੰਦੇ ਸਾਥੋਂ ਤਾਂ ਬੈਠਿਆ ਵੀ ਨਹੀਂ ਜਾਂਦਾ, ਪਰ ਸਤਿਗੁਰੂ ਨੇ ਕੋਈ ਸ਼ਰਤ ਤੇ ਨਹੀਂ ਲਾਈ ਬਈ ਤੁਸੀਂ ਬੈਠ ਕੇ ਹੀ ਜਪਣਾ। ਸਤਿਗੁਰੂ ਤਾਂ ਕਹਿੰਦੇ ਨੇ ਉਠਤ ਬੈਠਤ ਸੋਵਤ ਨਾ, ਬੈਠ ਕੇ ਵੀ ਜਪੋ, ਖੜ ਕੇ ਵੀ ਜਪੋ, ਪੈ ਕੇ ਵੀ ਜਪੋ, ਗੱਲ ਤਾਂ ਜਪਣ ਦੀ ਹੈ। ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਬੈਠ ਕੇ ਜਪ ਸਕਦੇ ਹੋ ਬੈਠ ਕੇ ਜਪੋ, ਜੇ ਲੱਤਾਂ ਥੱਕ ਜਾਂਦੀਆਂ ਨੇ ਫਿਰ ਖਲੋ ਕੇ ਵੀ ਜਪ ਸਕਦੇ ਹੋ, ਅਤੇ ਜੇ ਖੜ ਕੇ ਵੀ ਥੱਕ ਜਾਓਗੇ ਅਤੇ ਲੇਟ ਜਾਓ ਉਸ ਵੇਲੇ ਵੀ ਵਾਹਿਗੁਰੂ ਵਾਹਿਗੁਰੂ ਜਪੋ, ਹਰ ਨਾਮ ਜਿੰਨਾ ਰਹਿ ਰਾਸ। ਇਹ ਹੈ ਵਾਹਿਗੁਰੂ ਦੇ ਨਾਮ ਜਪਣ ਦੀ ਮਰਿਆਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਅਤੇ ਅੱਗੇ ਕਹਿੰਦੇ ਨੇ ਜੋ ਸਾਹਸ ਗਰਾਸ 'ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਵੀ ਜਿਹੜਾ ਗੁਰਸਿੱਖ ਸਵਾਸ ਗਰਾਸ ਆਪਣੇ ਗੁਰੂ ਦੇ ਬਖਸ਼ੇ ਨਾਮ ਨੂੰ ਧਿਆਉਂਦਾ ਹੈ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਾਉਂਦਾ। ਵੀ ਹੁਣ ਦੇਖ ਲਓ ਵੀ ਆਪਾਂ ਵੀ ਕਿੰਨਾ ਕੁ ਸਵਾਸ ਗਰਾਸ ਨਾਮ ਜਪਦੇ ਹਾਂ, ਕਿਉਂਕਿ ਸਵਾਸ ਤਾਂ ਸੁੱਤੇ ਪਿਆਂ ਵੀ ਚੱਲਦੇ ਨੇ, ਚਾਹੇ ਬੈਠੇ ਹੋਈਏ ਖਲੋਤੇ ਹੋਈਏ। ਕਿਸੇ ਕਵੀ ਨੇ ਲਿਖਿਆ ਹੈ ਬੈਸਤ ਬਾਰਾਂ ਚਲਤ ਅਠਾਰਾਂ ਸੋਬਤ ਚਾਲੈ ਤੀਸ, ਮੈਥਨ ਕਰਤਿਆ ਚੌਂਸਠ ਚਾਲੈ ਕਿਉਂ ਨਾ ਭਜੇ ਜਗਦੀਸ਼। ਸਾਡੇ ਸਵਾਸਾਂ ਦੀ ਗਤੀ ਜਦੋਂ ਅਸੀਂ ਆਰਾਮ ਦੇ ਨਾਲ ਬੈਠੇ ਹੁੰਦੇ ਉਸ ਵੇਲੇ 12 ਸਵਾਸ ਅਸੀਂ ਲੈਂਦੇ ਹਾਂ, ਬੈਸਤ 12 ਚਲਤ 18। ਜਦੋਂ ਅਸੀਂ ਤੁਰਦੇ ਹਾਂ ਤਾਂ ਸਵਾਸਾਂ ਦੀ ਗਤੀ ਤੇਜ਼ ਹੁੰਦੀ ਹੈ, ਅਤੇ ਫਿਰ ਜਿੰਨੇ ਸਮੇਂ ਦੇ ਵਿੱਚ ਬੈਠ ਕੇ 12 ਸਵਾਸ ਲਏ ਜਾਂਦੇ ਨੇ ਚੱਲਦਿਆਂ 18 ਅਸੀਂ ਲੈਂਦੇ ਹਾਂ। ਸੋਬਕ ਚੱਲ ਹੈ ਤੀ ਜਦੋਂ ਅਸੀਂ ਸੌਂਦੇ ਹਾਂ ਹੋਰ ਸਵਾਸ ਤੇਜ਼ ਹੁੰਦੇ ਨੇ। ਇਸੇ ਲਈ ਜਿਹੜੇ ਪੁਰਾਣੇ ਸਿਆਣੇ ਬਜ਼ੁਰਗ ਹੁੰਦੇ ਸਨ ਉਹ ਕਹਿੰਦੇ ਨੇ ਬਹੁਤਾ ਨਹੀਂ ਸੌਣਾ ਚਾਹੀਦਾ, ਬਹੁਤਾ ਸੌਂ ਕੇ ਉਮਰ ਘੱਟ ਜਾਂਦੀ ਹੈ। ਇਹਦਾ ਕਾਰਨ ਇੱਕੋ ਹੀ ਸੀ ਬਈ ਬਹੁਤਾ ਸੌਂ ਜਦੋਂ ਆਪਾਂ ਸੌਂਦੇ ਹਾਂ ਨਾ ਉਸ ਵੇਲੇ ਸਵਾਸਾਂ ਦੀ ਗਤੀ ਹੋਰ ਤੇਜ਼ ਹੁੰਦੀ ਹੈ। ਸੋਬਤ ਚੱਲ ਹੈ ਤੀਸ, ਅਤੇ ਫਿਰ ਅਖੀਰ 'ਤੇ ਲਿਖਿਆ ਮੈਥਨ ਕਰਦਿਆਂ ਚੌਂਸਠ ਚੱਲ ਹੈ। ਜਦੋਂ ਆਪਾਂ ਕੋਈ ਸੰਭੋਗ ਕਰਦੇ ਹਾਂ ਉਸ ਵੇਲੇ 64 ਸਵਾਸ ਚੱਲਦੇ ਨੇ, ਸਵਾਸਾਂ ਦੀ ਗਤੀ ਦਿਲ ਦੀ ਧੜਕਣ ਹੋਰ ਵੀ ਤੇਜ਼ ਹੁੰਦੀ ਹੈ। ਇਸ ਢੰਗ ਦੇ ਨਾਲ ਸਾਡੇ ਸਵਾਸ ਚੱਲਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਕਿਉਂ ਨਾ ਭਜੇ ਜਗਦੀਸ਼, ਵੀ ਤੁਸੀਂ ਕਿਉਂ ਨਹੀਂ ਵਾਹਿਗੁਰੂ ਦਾ ਸਿਮਰਨ ਕਰਦੇ? ਜਦੋਂ ਇਸ ਤਰ੍ਹਾਂ ਸਵਾਸ ਤੁਹਾਡੇ ਚੱਲਦੇ ਨੇ ਸਵਾਸ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਕਰੋ, ਕਿਸੇ ਵੀ ਹਾਲਤ ਵਿੱਚ ਕਰ ਸਕਦੇ ਹੋ, ਕਿਉਂਕਿ ਜਦੋਂ ਸਵਾਸ ਸਵਾਸ ਸਿਮਰਨ ਕਰਨਾ ਹੋਵੇ ਸਵਾਸ ਹਰ ਹਾਲਤ ਵਿੱਚ ਚੱਲਦੇ ਹੀ ਰਹਿੰਦੇ ਨੇ, ਇਹ ਤਾਂ ਮੌਤ ਆਈ ਤੋਂ ਹੀ ਰੁਕਦੇ ਹੈ। ਇਹਦਾ ਮਤਲਬ ਵੀ ਹਰ ਵੇਲੇ ਬਿਲਾ ਨਾਗਾ ਇੱਕ ਰਸ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ 'ਤੇ ਮੇਰਾ ਮਾਲਕ ਆਪ ਪ੍ਰਸੰਨ ਹੁੰਦਾ, ਅਤੇ ਫਿਰ ਗੁਰੂ ਮਹਾਰਾਜ ਉਸ ਗੁਰਸਿੱਖ ਨੂੰ ਗੁਰ ਉਪਦੇਸ਼ ਸਰਵਣ ਕਰਵਾਉਂਦੇ ਨੇ, ਭਾਵ ਉਹਨੂੰ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ। ਜਾਂ ਨਾਨਕ ਗੁਰਤਨ ਪਾਇਆ ਜਨ ਆਪ ਤੁੱਠਾ ਗੁਣ ਦਾਸ, ਜਿਨ੍ਹਾਂ 'ਤੇ ਵਾਹਿਗੁਰੂ ਆਪ ਪ੍ਰਸੰਨ ਹੁੰਦਾ ਉਹਨਾਂ ਨੂੰ ਪੂਰਾ ਗੁਰੂ ਮਿਲਦਾ, ਅਤੇ ਫਿਰ ਪੂਰੇ ਗੁਰੂ ਉਸਨੂੰ ਨਾਮ ਦ੍ਰਿੜ ਕਰਵਾ ਦਿੰਦੇ ਨੇ। ਅਤੇ ਨਾਲ ਕਹਿੰਦੇ ਨੇ ਹਰ ਧਿਆਵ ਉਹ ਸਾਸ ਗਰਾਸ, ਵੀ ਗੁਰਸਿੱਖਾਂ ਹੁਣ ਸਵਾਸ ਗਰਾਸ ਆਉਂਦੇ ਜਾਂਦੇ ਸਵਾਸਾਂ ਨਾਲ ਨਾਮ ਨੂੰ ਧਿਆਉਣਾ। ਅਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਅਖੀਰ 'ਤੇ ਆਖਿਆ ਵੀ ਜਿਹੜਾ ਗੁਰਸਿੱਖ ਸਵਾਸ ਗਰਾਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ, ਵੀ ਜਿਹੜਾ ਆਪ ਵੀ ਨਾਮ ਜਪਦਾ ਫਿਰ ਦੂਸਰਿਆਂ ਨੂੰ ਵੀ ਜਪਾਉਂਦਾ। ਕਈ ਦੂਜਿਆਂ ਨੂੰ ਤਾਂ ਕਹਿੰਦੇ ਆ ਵੀ ਜਪੋ ਅਤੇ ਆਪ ਜਪਦੇ ਨਹੀਂ, ਆਪਦੇ ਕੋਲ ਸਮਾਂ ਹੀ ਨਹੀਂ ਹੁੰਦਾ, ਪਰ ਹਜ਼ੂਰ ਕਹਿੰਦੇ ਨੇ ਪਹਿਲਾਂ ਆਪ ਜਪਣਾ, ਅਤੇ ਜਦੋਂ ਆਪ ਜਪਣ ਲੱਗ ਪਵੇ ਅਤੇ ਫਿਰ ਦੂਜਿਆਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਵੀ ਜਪੋ। ਕਈ ਆਪ ਤਾਂ ਹੁਣ ਜਪ ਨਹੀਂ ਸਕਦੇ, ਦੂਜਿਆਂ ਨੂੰ ਉਪਦੇਸ਼ ਦੇਣ ਤੁਰ ਪੈਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਅਵਰਹ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਰਕਾ ਖੇਤ। ਅਤੇ ਨਾਲ ਇਹ ਵੀ ਆਖਿਆ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ, ਵੀ ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ ਅਤੇ ਆਪ ਨਹੀਂ ਉਸ 'ਤੇ ਅਮਲ ਕਰਦਾ ਉਹਦੀ ਵੀ ਮੁਕਤੀ ਨਹੀਂ ਹੋਣੀ। ਚਾਹੇ ਕਿੱਡਾ ਵੱਡਾ ਪ੍ਰਚਾਰਕ ਹੋਵੇ, ਕਿੱਡਾ ਵੱਡਾ ਗਿਆਨੀ ਧਿਆਨੀ ਹੋਵੇ, ਕਿੱਡਾ ਵੱਡਾ ਕੋਈ ਪ੍ਰੋਫੈਸਰ ਹੋਵੇ, ਕੋਈ ਵਿਦਵਾਨ ਹੋਵੇ, ਪਰ ਜੇ ਉਹ ਆਪਣੇ ਨਾਮ ਜਪੇਗਾ ਤਾਂ ਉਹਦੀ ਮੁਕਤੀ ਨਹੀਂ ਹੋਣੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ ਆਪ ਨਹੀਂ ਕਮਾਉਂਦਾ, ਬਈ ਉਹ ਤਾਂ ਆਉਂਦਾ ਜਾਂਦਾ ਰਹਿੰਦਾ, ਜੰਮਦਾ ਮਰਦਾ ਰਹਿੰਦਾ, ਉਹਦੀ ਆਪਦੀ ਨਹੀਂ ਮੁਕਤੀ ਹੋ ਸਕਦੀ, ਦੂਜਿਆਂ ਨੂੰ ਮੁਕਤ ਕਿਵੇਂ ਕਰੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ, ਹਰ ਨਾਮ ਜਿੰਨਾ ਰਹਿ ਰਾਸ, ਬਈ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਪ੍ਰੀਤੀ ਲੱਗੀ ਹੈ, ਹਰ ਨਾਮ ਜਿੰਨਾ ਰਹਿ ਰਾਸ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੇ ਜੀਵਨ ਦੀ ਰਹਿ ਰਾਸ ਰਹਿਤ ਮਰਜ਼ਾਦਾ ਬਣਾ ਲਿਆ ਹੈ, ਭਾਵ ਜਿਨ੍ਹਾਂ ਦੀ ਰਹਿਣੀ ਬਹਿਣੀ ਦੇ ਵਿੱਚੋਂ ਹੀ ਨਾਮ ਪ੍ਰਗਟ ਹੁੰਦਾ ਹੈ, ਜਿਹੜੇ ਉੱਠਦੇ ਬਹਿੰਦੇ ਸੁੱਤੇ ਜਾਗਦੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਵੀ ਉਹਨਾਂ ਦੇ ਮਨ ਦੇ ਵਿੱਚ ਫਿਰ ਵਾਹਿਗੁਰੂ ਦੀ ਪ੍ਰੀਤੀ ਲੱਗਦੀ ਹੈ। ਇਹ ਐਸਾ ਸੁੰਦਰ ਉਪਦੇਸ਼ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਵਿੱਚ 6 ਪੌੜੀਆਂ ਆਈਆਂ ਨੇ, ਅਤੇ 6 ਵੱਖੋ ਵੱਖਰੇ ਗੁਰੂ ਮਹਾਰਾਜ ਨੇ ਰਹਾਉ ਵੀ ਉਚਾਰਨ ਕੀਤੇ ਨੇ, ਅਤੇ ਹੁਣ ਇੱਥੇ ਇਹਨਾਂ ਸ਼ੰਤਾਂ ਦੀ ਸੰਪੂਰਨਤਾ ਹੋਈ ਹੈ, ਅਤੇ ਅੱਗੇ ਹੁਣ ਸ੍ਰੀ ਰਾਗ ਦੀ ਵਾਰ ਆਰੰਭ ਹੋਵੇਗੀ। ਉਹ ਫਿਰ ਆਪ ਸੰਗਤਾਂ ਨੇ ਸਮੇਂ ਨਾਲ ਅੱਗੇ ਕੁਰਬਾਨੀ ਦੀ ਵਿਚਾਰ ਨੂੰ ਸੁਣਨਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਗੁਰਬਾਣੀ ਦੇ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲਗੀ ਤਿੰਨਾ ਗੁਰਮੁਖਾ, ਹਰ ਨਾਮ ਜਿਨਾ ਰਹਿ ਰਾਸ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।